ਜਿਵੇਂ ਭਗਤ ਕਬੀਰ ਜੀ ਨੇ ਫਰਮਾਇਆ ਹੈ, ਜਾਣਨੇ ਜਾਣ ਤੋਂ ਸੁੱਤ ਬੜਾ ਹੋਤ ਹੈ, ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਕ ਲਾਡ ਤਰ, ਪੇਖਤ ਹੀ ਜਮ ਰਾਓ ਹੱਸੈ। ਜਦੋਂ ਬੱਚਾ ਛੋਟਾ ਹੁੰਦਾ ਹੈ ਅਤੇ ਬੱਚਾ ਖੇਡਦਾ ਹੈ, ਮਾਤਾ ਵੇਖ ਵੇਖ ਕੇ ਖੁਸ਼ ਹੁੰਦੀ ਹੈ। ਮਾਤਾ ਇਹ ਜਾਣਦੀ ਹੈ ਵੀ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਅਤੇ ਨਾਲ ਇਹ ਕਹਿੰਦੀ ਹੈ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਿਲਾਸਾ, ਵੱਡਾ ਹੋ ਕੇ ਕਮਾਈ ਕਰੇਗਾ, ਸਾਡੀ ਸੇਵਾ ਕਰੇਗਾ, ਸਾਨੂੰ ਵੀ ਖਾਣ ਪੀਣ ਲਈ ਦੇਵੇਗਾ, ਅਸੀਂ ਵੀ ਆਨੰਦ ਮਾਣਾਂਗੇ। ਇਹ ਆਸਾਂ ਲੈ ਕੇ ਮਾਂ ਪੁੱਤਰ ਨੂੰ ਪਾਲਦੀ ਹੈ। ਪਰ ਨਾਲ ਹੀ ਭਗਤ ਜੀ ਕਹਿੰਦੇ ਨੇ, ਜਨਨੀ ਜਾਨ ਸੁਤ ਬੜਾ ਹੋਤ ਹੈ, ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਪਰ ਉਹ ਇੰਨੀ ਗੱਲ ਨੂੰ ਨਹੀਂ ਜਾਣਦੀ ਭੋਲੀ ਮਾਂ, ਵੀ ਜਿਵੇਂ ਜਿਵੇਂ ਬੱਚਾ ਵੱਡਾ ਹੋ ਰਿਹਾ ਹੈ, ਇਹਦੀ ਉਮਰ ਘਟਦੀ ਜਾ ਰਹੀ ਹੈ। ਜੇ ਦਿਨ ਦਿਨ ਅਵਧ ਘਟਤ ਹੈ, ਦਿਨੋਂ ਦਿਨ ਉਮਰ ਘਟਦੀ ਜਾਂਦੀ ਹੈ, ਪਰ ਮਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹਦੀ ਉਮਰ ਘਟਦੀ ਜਾ ਰਹੀ ਹੈ, ਮੌਤ ਦੇ ਨੇੜੇ ਵੱਲ ਨੂੰ ਵੱਧ ਰਿਹਾ ਹੈ। ਉਹ ਇਹੀ ਪਰੋਂ ਪਾਲਦੀ ਰਹਿੰਦੀ, ਮੇਰਾ ਪੁੱਤਰ ਵੱਡਾ ਹੋਵੇਗਾ, ਵੱਡਾ ਹੋ ਕੇ ਸਾਡੀ ਸੇਵਾ ਕਰੇਗਾ, ਸਾਨੂੰ ਖਾਣ ਪੀਣ ਲਈ ਦੇਵੇਗਾ, ਅਸੀਂ ਆਨੰਦ ਭੋਗਾਂਗੇ। ਹਜ਼ੂਰ ਕਹਿੰਦੇ ਨੇ ਇਹੋ ਜਿਹੀ ਹਰਕਤ ਨੂੰ ਵੇਖ ਕੇ, ਮੋਰ ਮੋਰ ਕਰ ਅਧਕ ਲਾਡ ਤਰ, ਪੇਖਤ ਹੀ ਜਮ ਰਾਓ ਹੱਸੈ। ਮਾਂ ਆਪਣੇ ਪੁੱਤਰ ਨੂੰ, ਇਹ ਮੇਰਾ ਪੁੱਤਰ ਹੈ, ਮੇਰਾ ਲਾਲ ਹੈ, ਇਹ ਮੇਰਾ ਮੋਰ ਹੈ, ਇਹ ਮੇਰਾ ਤਿੱਤਰ ਹੈ, ਇਸ ਤਰ੍ਹਾਂ ਦੇ ਸ਼ਬਦਾਂ ਦੇ ਨਾਲ ਸੰਬੋਧਨ ਕਰਦੀ ਹੈ ਅਤੇ ਬੜਾ ਲਾਡ ਕਰਦੀ ਹੈ। ਪੇਖਤ ਹੀ ਜਮ ਰਾਓ ਹੱਸੈ, ਜਿਹੜਾ ਜਮ ਰਾਜ ਹੈ ਉਹ ਸਿਰ 'ਤੇ ਖੜ੍ਹਾ ਸਭ ਦੇ। ਕਾਲ ਬੁਰਾ ਖੈ ਕਾਲ ਸਿਰ ਦੁਨੀਆ ਆਈ ਹੈ, ਉਹ ਵੇਖ ਵੇਖ ਕੇ ਹੱਸਦਾ ਵੀ ਹੁਣ ਇਸ ਭੋਲੀ ਮਾਂ ਨੂੰ ਪਤਾ ਨਹੀਂ, ਇਹ ਜਿਸ ਬੱਚੇ ਨੂੰ ਆਪਣਾ ਜਾਣਦੀ ਹੈ ਇਹ ਇਸਦਾ ਆਪਣਾ ਨਹੀਂ ਹੈ, ਇੱਕ ਨਾ ਇੱਕ ਦਿਨ ਇਹ ਮੇਰਾ ਆਹਾਰ ਬਣ ਜਾਣਾ, ਮੈਂ ਇਸ ਨੂੰ ਖਾ ਜਾਣਾ। ਜਮਦੂਤ ਉਹਨੂੰ ਵੇਖ ਵੇਖ ਕੇ ਹੱਸਦਾ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ ਬਈ, ਜਿਵੇਂ ਸ਼ੇਰ ਇੱਕ ਜੰਗਲੀ ਜਾਨਵਰ ਹੈ ਔਰ ਉਹ ਹਮੇਸ਼ਾ ਲਈ ਸ਼ਿਕਾਰ ਮਾਰ ਕੇ ਖਾਂਦਾ, ਇਸੇ ਤਰ੍ਹਾਂ ਜਿਵੇਂ ਕੋਈ ਭੋਲਾ ਪੰਛੀ ਉਹ ਕਿਸੇ ਬਿਰਛ ਦੀ ਟਾਹਣੀ 'ਤੇ ਬੈਠੇ ਕਲੋਲਾਂ ਕਰਦਾ ਹੋਵੇ, ਅਚਿੰਤੇ ਬਾਜ ਪਏ ਉਹਨੂੰ ਅਚਾਨਕ ਬਾਜ ਪੈ ਜਾਣ ਅਤੇ ਉਸਨੂੰ ਮਾਰ ਕੇ ਖਾ ਜਾਣ, ਇਹੀ ਹਾਲਤ ਜਮਦੂਤਾਂ ਦੀ ਹੈ। ਅਸੀਂ ਤਾਂ ਮੌਤ ਦੇ ਨਾਂ ਨੂੰ ਸੁਣ ਕੇ ਅੱਖਾਂ ਮੀਟ ਲੈਂਦੇ ਬਈ ਮਰਨਾ ਸਾਨੂੰ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਮੌਤ ਦੀ ਗੱਲ ਕਿਸੇ ਨੂੰ ਸੁਣਨੀ ਚੰਗੀ ਨਹੀਂ ਲੱਗਦੀ। ਪਰ ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਟ ਲਵੇ, ਇਹਦਾ ਮਤਲਬ ਇਹ ਤਾਂ ਨਹੀਂ ਹੋ ਸਕਦਾ ਵੀ ਉਹ ਹੁਣ ਉਸਦੀ ਮਾਰ ਤੋਂ ਬਚ ਜਾਵੇਗਾ। ਜੇ ਕੋਈ ਸ਼ਿਕਾਰ ਸ਼ਿਕਾਰੀ ਨੂੰ ਵੇਖ ਕੇ ਅੱਖਾਂ ਮੀਟ ਲਵੇ ਵੀ ਮੈਨੂੰ ਹੁਣ ਸ਼ਿਕਾਰੀ ਨਹੀਂ ਮਾਰ ਸਕਦਾ, ਮੈਂ ਤਾਂ ਉਸਨੂੰ ਨਜ਼ਰ ਹੀ ਨਹੀਂ ਆਉਂਦਾ, ਇਹ ਉਸਦੀ ਵੱਡੀ ਭੁੱਲ ਹੁੰਦੀ ਹੈ। ਸ਼ਿਕਾਰੀ ਦੀ ਨਿਗਾਹ ਤੋਂ ਬਚਣਾ ਬਹੁਤ ਔਖੀ ਗੱਲ ਹੈ, ਇਸੇ ਲਈ ਹਜ਼ੂਰ ਕਹਿੰਦੇ ਵੀ ਉਹ ਜਿਹੜਾ ਕਾਲ ਹੈ ਸਾਰੀ ਦੁਨੀਆ 'ਤੇ ਸਿਰ 'ਤੇ ਖੜ੍ਹਾ ਹੈ ਔਰ ਉਹ ਬਹੁਤ ਬੁਰਾ ਹੈ, ਉਹਦਾ ਸੁਭਾਅ ਬੜਾ ਚੰਦਰਾ ਹੈ ਅਤੇ ਸਾਰੀ ਦੁਨੀਆ ਨੂੰ ਨਾਸ ਕਰਨ ਵਾਲਾ ਹੈ।
ਹੁਕਮੀ ਸਿਰ ਜੰਦਾਰ ਮਾਰੇ ਦਾਈਐ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਕਮੀ ਸਿਰ ਜੰਦਾਰ। ਜੰਦਾਰ ਦਾ ਅਰਥ ਹੈ ਜਿੰਦ ਦਾ ਵੈਰੀ, ਉਹ ਕੌਣ ਹੈ? ਜਮ। ਅਥਵਾ ਜੰਦਾਰ ਦਾ ਦੂਜਾ ਅਰਥ ਇਹ ਵੀ ਵਿਦਵਾਨਾਂ ਨੇ ਕੀਤਾ, ਜਿਹੜਾ ਜਮ ਜਲਾਦ ਹੈ, ਜਮ ਕਸਾਈ ਹੈ, ਉਹ ਵਾਹਿਗੁਰੂ ਦੇ ਹੁਕਮ ਦੇ ਨਾਲ ਹੀ ਹੁਕਮੀ ਸਿਰਜੰਦਾਰ ਮਾਰੇ ਦਾਈ ਹੈ। ਉਹ ਜਿਹੜਾ ਜਮ ਦੂਤ ਹੈ ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਉਹ ਸਾਡੇ ਸਿਰ ਉੱਤੇ, ਦਾਈਆ ਦਾ ਅਰਥ ਹੈ ਦਾਵਾ ਕਰਕੇ ਮਾਰਦਾ ਹੈ, ਭਾਵ ਵਾਰ ਕਰਦਾ ਹੈ। ਜਦੋਂ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੁੰਦਾ ਹੈ, ਕਿਉਂਕਿ ਪੈ ਵਿੱਚ ਰਾਜਾ ਧਰਮ ਦੁਆਰ, ਧਰਮਰਾਜ ਵੀ ਵਾਹਿਗੁਰੂ ਦੇ ਪੈ ਦੇ ਵਿੱਚ ਹੀ ਸਾਰਾ ਕੁਛ ਕਰਦਾ, ਜਮਦੂਤ ਵੀ ਉਹਦੇ ਪੈ ਦੇ ਵਿੱਚ ਹੀ ਚੱਲ ਰਹੇ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਗੱਲ ਸਪਸ਼ਟ ਕੀਤੀ ਹੈ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਵੀ ਸਭ ਕੁਛ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ, ਇੱਥੋਂ ਤੱਕ ਜਿਹੜਾ ਕਾਲ ਹੈ, ਧਰਮ ਰਾਜ ਹੈ, ਜਮਦੂਤ ਹੈ, ਇਹ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆਉਂਦੇ ਨੇ, ਉਸ ਤੋਂ ਬਿਨਾਂ ਨਹੀਂ। ਹੁਕਮੀ ਸਿਰਜਣਦਾਰ ਮਾਰੇ ਦਾ ਹੀ ਹੈ, ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਇਹ ਜਿਹੜਾ ਜਿੰਦਾਰ ਜਿੰਦ ਦਾ ਵੈਰੀ ਜਮਦੂਤ ਹੈ, ਇਹ ਸਾਡੇ ਸਿਰ ਉੱਤੇ ਦਾਅਵੇ ਦੇ ਨਾਲ ਮਾਰਦਾ। ਦਾਅਵੇ ਦੇ ਨਾਲ ਭਾਵ ਦ੍ਰਿੜ ਸੰਕਲਪ ਹੋ ਕੇ, ਪੂਰੀ ਹੈਂਡ ਪੂਰੀ ਜਿੱਦ ਧਾਰਨ ਕਰਕੇ ਹੰਕਾਰ ਦੇ ਨਾਲ ਸਾਡੇ ਤੇ ਵਾਰ ਕਰਦਾ ਹੈ।
ਆਪੇ ਦੇ ਪਿਆਰ ਮਨ ਵਸਾਈਐ।
ਇਹ ਜਿਹੜੀ ਪਿਛਲੀ ਪੰਕਤੀ ਹੈ, ਇਹਦੇ ਵਿਦਵਾਨਾਂ ਨੇ ਹੋਰ ਅਰਥ ਵੀ ਕੀਤੇ ਨੇ। ਹੁਕਮੀ ਸਿਰਜਣਦਾਰ ਮਾਰੇ ਦਾਈ ਹੈ, ਦਾਈਆ ਦਾ ਅਰਥ ਵੀ ਦਾਅਵਾ ਕਰਕੇ ਮਾਰਦਾ ਹੈ, ਇਹ ਮੁੱਖ ਅਰਥ ਹੈ। ਅਤੇ ਦੂਜਾ ਦਾਈਆ ਦਾ ਅਰਥ ਇਹ ਵੀ ਕੀਤਾ ਵੀ ਦਾ ਕਰਕੇ ਮਾਰਦਾ, ਜਿਵੇਂ ਕੋਈ ਸ਼ਿਕਾਰੀ ਦਾ ਲਾ ਕੇ ਸ਼ਿਕਾਰ ਦੇ ਉੱਤੇ ਵਾਰ ਕਰਦਾ ਨਾ, ਇਸੇ ਤਰ੍ਹਾਂ ਜਿਹੜਾ ਇਹ ਜਮ ਜਲਾਦ ਹੈ, ਇਹ ਵੀ ਦਾ ਦੇ ਨਾਲ ਸਾਨੂੰ ਮਾਰਦਾ ਹੈ। ਇਹਦਾ ਦਾ ਐਸਾ ਹੁੰਦਾ ਉਹ ਕਦੇ ਟਲ ਨਹੀਂ ਸਕਦਾ, ਐਸਾ ਵਾਰ ਕਰਦਾ ਜਿਸ ਤੋਂ ਕੋਈ ਵੀ ਬਚ ਨਹੀਂ ਸਕਦਾ। ਦਾਈਆ ਦਾ ਦੂਸਰਾ ਵੀ ਉਹ ਦਾ ਕਰਕੇ ਦਾ ਲਾ ਕੇ ਮਾਰਦਾ ਹੈ। ਅਤੇ ਤੀਸਰਾ ਦਾਈਆ ਦਾ ਅਰਥ ਕੁਛ ਨਵੇਂ ਵਿਦਵਾਨਾਂ ਨੇ ਇਹ ਵੀ ਕੀਤਾ ਹੈ ਵੀ ਦਾਈਆ ਦਾ ਅਰਥ ਵੀ ਜਿਹੜਾ ਤਲਬ ਕਰਨ ਵਾਲਾ ਹੈ, ਸੱਦਾ ਭੇਜਣ ਵਾਲਾ ਹੈ, ਮਾਰੇ ਦਾਈਆ ਉਹ ਜਿਹੜਾ ਤਲਬ ਕਰਨ ਵਾਲਾ, ਤੱਦੀ ਕਰਨ ਵਾਲਾ ਜਮਦੂਤ ਹੈ, ਵੀ ਉਹ ਇਸ ਤਰ੍ਹਾਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਿਰ ਉੱਤੇ ਵਾਰ ਕਰਦਾ, ਮਾਰਦਾ ਹੈ ਜੀਵਾਂ ਨੂੰ।
ਆਪੇ ਦੇ ਪਿਆਰ ਮਨ ਵਸਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੇ ਗੁਰਸਿੱਖ ਮਾਈ ਭਾਈ ਮਨ ਵਸਾਈਐ, ਆਪਣੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਵਸਾ ਲੈਂਦੇ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਆ ਕੇ ਵਸ ਜਾਂਦਾ ਹੈ, ਆਪੇ ਦੇ ਪਿਆਰ, ਫਿਰ ਵਾਹਿਗੁਰੂ ਉਹਨਾਂ ਨੂੰ ਪਿਆਰ ਦਿੰਦਾ, ਉਹਨਾਂ ਨੂੰ ਹੌਂਸਲਾ ਦਿੰਦਾ, ਔਰ ਉਹਨਾਂ ਨੂੰ ਧੀਰਜ ਦਿੰਦਾ ਹੈ, ਔਰ ਉਹ ਕਾਲ ਤੋਂ ਨਹੀਂ ਡਰਦੇ, ਉਹ ਕਾਲ ਦੇ ਭੈ ਤੋਂ ਨਿਰਭਉ ਹੋ ਜਾਂਦੇ ਨੇ, ਕਿਉਂਕਿ ਮਨ ਵਸਾਈਆ, ਜਿਹੜੇ ਸੱਚੇ ਨਾਮ ਨੂੰ ਮਨ ਵਿੱਚ ਵਸਾ ਲੈਂਦੇ ਨੇ, ਅਤੇ ਫਿਰ ਵਾਹਿਗੁਰੂ ਉਹਨਾਂ ਨੂੰ ਪਿਆਰ ਦਿੰਦਾ, ਦਿਲਾਸਾ ਦਿੰਦਾ, ਆਸ਼ਵਾਸਨ ਦਿੰਦਾ, ਹੌਸਲਾ ਦਿੰਦਾ, ਉਹ ਹਮੇਸ਼ਾ ਲਈ ਫਿਰ ਕਾਲ ਦੇ ਪੈ ਤੋਂ ਮੁਕਤ ਹੋ ਜਾਂਦੇ ਹਨ।
ਮੋਹਤ ਨਾ ਚਸਾ ਵਿਲੰਮ ਭਰੀਐ ਪਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਸੁੰਦਰ ਉਦਾਹਰਣ ਦਿੰਦੇ ਹਨ, ਭਰੀਐ ਪਾਈਐ, ਪਾਈਐ ਦਾ ਅਰਥ ਪੜੋਪੀ, ਜਦੋਂ ਭਰ ਜਾਂਦੀ ਹੈ, ਮੋਹਤ ਨਾ ਚਸਾ ਵਿਲੰਮ, ਫਿਰ ਉਸਨੂੰ ਮੋਹ ਦਾ ਅਰਥ ਹੈ ਅੱਧੀ ਘੜੀ, ਅਤੇ ਚਸਾ ਬਿਲੰਬ ਦਾ ਅਰਥ ਹੈ ਦੇਰ ਨਹੀਂ ਲੱਗਦੀ। ਪੁਰਾਣੇ ਜ਼ਮਾਨੇ ਦੇ ਵਿੱਚ ਇੱਕ ਅਨਾਜ ਨੂੰ ਤੋਲਣ ਵਾਲਾ ਇੱਕ ਕੋਈ ਪੈਮਾਨਾ ਹੁੰਦਾ ਸੀ, ਇਹ ਕੋਈ ਭਾਂਡਾ ਹੁੰਦਾ ਸੀ, ਉਹਨੂੰ ਪੜੋਪੀ ਕਹਿੰਦੇ ਸਨ, ਔਰ ਉਹਦੇ ਵਿੱਚ ਜਿਵੇਂ ਕੋਈ ਮਣਕ ਦਾਣੇ ਪੈ ਜਾਂਦੇ ਸਨ, ਜਾਂ ਕੁਛ ਵੱਧ ਘੱਟ ਵੀ ਮਾਪ ਉਸਦਾ ਕਰ ਲਿਆ ਜਾ ਸਕਦਾ ਸੀ, ਔਰ ਉਹਨੂੰ ਇੱਕ ਵਾਰੀ ਭਰ ਕੇ ਅਤੇ ਫਿਰ ਉਸਨੂੰ ਢੇਰੀ ਕਰ ਦਿੱਤਾ ਜਾਂਦਾ ਸੀ, ਉਹਨੂੰ ਪੜੋਪੀ ਕਹਿੰਦੇ ਸਨ। ਜਿਹੜੀ ਉਹ ਪੜੋਪੀ ਹੈ, ਉਹ ਜਦੋਂ ਇੱਕ ਵਾਰੀ ਦਾਣਿਆਂ ਦੇ ਨਾਲ ਭਰ ਜਾਵੇ, ਫਿਰ ਉਹ ਬਹੁਤਾ ਚਿਰ ਨਹੀਂ ਸੀ ਉਹਨੂੰ ਰੱਖਿਆ ਜਾਂਦਾ, ਉਸੇ ਵੇਲੇ ਉਹਨੂੰ ਢੇਰੀ ਕਰ ਦਿੱਤਾ ਜਾਂਦਾ ਸੀ, ਕਿਉਂਕਿ ਹੋਰ ਅਨਾਜ ਉਹ ਤੋਲਣਾ ਹੁੰਦਾ ਸੀ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ, ਮੋਹਤ ਨਾ ਚਸਾ ਵਿਲੰਬ ਭਰੀਐ ਪਾਈਐ। ਜਦੋਂ ਇਹ ਸਰੀਰ ਰੂਪੀ ਪੜੋਪੀ ਭਰ ਜਾਂਦੀ ਹੈ, ਭਾਵ ਇਸ 'ਤੇ ਸਵਾਸ ਪੂਰੇ ਹੋ ਜਾਂਦੇ ਨੇ, ਅਤੇ ਫਿਰ ਇਹਨੂੰ ਮੋਹ ਦਾ ਅਰਥ ਹੈ ਅੱਧੀ ਕੜੀ, ਅਤੇ ਚਸਾ ਭਰ ਵੀ ਵਿਲੰਬ ਦੇਰੀ ਨਹੀਂ ਲੱਗਦੀ, ਉਸੇ ਵੇਲੇ ਇਸ ਨੂੰ ਢੇਰੀ ਕਰ ਦਿੱਤਾ ਜਾਂਦਾ, ਖਾਲੀ ਕਰ ਦਿੱਤਾ ਜਾਂਦਾ। ਜਾਂ ਦੂਸਰਾ ਇਹਦਾ ਅਰਥ ਇਹ ਵੀ ਕੀਤਾ, ਭਰੀਐ ਪਾਈਐ। ਪੁਰਾਣੇ ਸਮੇਂ ਦੇ ਵਿੱਚ ਵੀ ਇੱਕ ਜਲ ਘੜੀ ਹੁੰਦੀ ਸੀ, ਜਲ ਘੜੀ ਤੋਂ ਮੁਰਾਦ ਇਹ ਹੈ ਵੀ ਪਹਿਲੇ ਸਮੇਂ ਦੇ ਵਿੱਚ ਆ ਜਿਹੜੇ ਟਾਈਮ ਦੇਖਣ ਦੇ ਵਾਸਤੇ, ਜਿਵੇਂ ਹੁਣ ਸਾਡੇ ਕੋਲ ਸਾਧਨ ਨੇ, ਕਲੋਕ ਨੇ, ਘੜੀਆਂ ਨੇ, ਇਸ ਤਰ੍ਹਾਂ ਤਾਂ ਨਹੀਂ ਸਨ। ਉਸ ਵੇਲੇ ਪੁਰਾਣੇ ਲੋਕਾਂ ਨੇ ਸਮੇਂ ਦਾ ਪਤਾ ਲਾਉਣ ਦੇ ਵਾਸਤੇ ਆਪੋ ਆਪਣੇ ਢੰਗ ਦੇ ਨਾਲ ਸਾਧਨ ਵਿਕਸਿਤ ਕੀਤੇ। ਇੱਕ ਜਲ ਘੜੀ ਹੁੰਦੀ ਸੀ, ਉਹ ਜਲ ਘੜੀ ਇਸ ਤਰ੍ਹਾਂ ਦੀ ਹੁੰਦੀ ਸੀ ਵੀ ਇੱਕ ਕੋਈ ਲੋਹੇ ਦੀ ਕਟੋਰੀ ਲੈ ਕੇ ਉਹਦੇ ਵਿੱਚ ਛੋਟਾ ਜਿਹਾ ਸੁਰਾਖ ਕਰ ਦਿੰਦੇ, ਔਰ ਉਸਨੂੰ ਪਾਣੀ ਵਿੱਚ ਤਾਰ ਦਿੰਦੇ, ਅਤੇ ਉਹਦੇ ਵਿੱਚ ਹੌਲੀ ਹੌਲੀ ਉਹ ਪਾਣੀ ਭਰਦਾ ਜਾਂਦਾ ਸੁਰਾਖ ਦੇ ਨਾਲ, ਉਹ ਸੁਰਾਖ ਬੜੇ ਹਿਸਾਬ ਦੇ ਨਾਲ ਕੱਢਿਆ ਜਾਂਦਾ ਸੀ, ਅਤੇ ਜਦੋਂ ਉਹ ਸੁਰਾਖ ਦੇ ਵਿੱਚੋਂ ਦੀ ਹੌਲੀ ਹੌਲੀ ਪਾਣੀ ਭਰਦਾ ਜਾਂਦਾ, ਇੱਕ ਘੜੀ ਤੋਂ ਬਾਅਦ ਉਹ ਭਰ ਕੇ ਡੁੱਬ ਜਾਂਦੀ ਸੀ ਅਤੇ ਜਿਹੜੇ ਉਸਦੇ ਕੋਲੇ ਖੜ੍ਹੇ ਅੰਦਾਜ਼ਾ ਲਾਉਂਦੇ ਸਨ ਵੀ ਹੁਣ ਇੱਕ ਘੜੀ ਦਾ ਸਮਾਂ ਬੀਤ ਗਿਆ ਕਿਉਂਕਿ ਉਹ ਜਿਹੜੀ ਭਰੀ ਹੋਈ ਕਟੋਰੀ ਪਾਣੀ ਦੀ ਡੁੱਬ ਗਈ ਹੈ। ਫਿਰ ਦੁਬਾਰਾ ਉਸਨੂੰ ਕੱਢ ਕੇ ਤਾਰ ਦਿੰਦੇ। ਇਸ ਤਰ੍ਹਾਂ ਇਹ ਸਮੇਂ ਦਾ ਹਿਸਾਬ ਲਾਉਣ ਵਾਸਤੇ ਜਲ ਘੜੀ ਤਿਆਰ ਕੀਤੀ ਗਈ ਸੀ ਔਰ ਉਹਦਾ ਵੀ ਇਹੀ ਅਸੂਲ ਸੀ ਭਰੀਏ ਪਾਈਏ। ਜਦੋਂ ਉਹ ਪਾਈ ਭਰ ਜਾਂਦੀ ਸੀ, ਉਹ ਕਟੋਰੀ ਪਾਣੀ ਨਾਲ ਭਰ ਜਾਂਦੀ ਸੀ, ਮੋਹਤ ਨਾ ਚਸਾ ਵਿਲੰਬ, ਹੁਣ ਫਿਰ ਅੱਧੀ ਕੜੀ ਚਸਾ ਵੀ ਦੇਰ ਨਹੀਂ ਲੱਗਦੀ ਸੀ ਡੁੱਬਦੀ ਨੂੰ। ਹਾਂ, ਜਦੋਂ ਸਮਾਂ ਆਉਂਦਾ ਹੈ ਇਸੇ ਤਰ੍ਹਾਂ ਸਾਡਾ ਸਰੀਰ ਵੀ ਜਿਹੜਾ ਹੈ ਨਾ, ਇਹਦੇ ਵਿੱਚ ਇਹ ਕਾਲ ਦਾ ਪਾਣੀ ਭਰ ਰਿਹਾ ਹੈ। ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ ਨਾ, ਵੀ ਇਹ ਕਾਲ ਦਾ ਪਾਣੀ ਇਹਦੇ ਵਿੱਚ ਭਰਦਾ ਜਾ ਰਿਹਾ ਹੈ ਅਤੇ ਜਦੋਂ ਇਸ ਦੀ ਮੋਹਲਤ ਪੂਰੀ ਹੋ ਗਈ ਅਤੇ ਜਦੋਂ ਕਾਲ ਦਾ ਪੂਰਾ ਪਾਣੀ ਭਰ ਗਿਆ, ਸਾਡੇ ਜੀਵਨ ਦਾ ਅੰਤ ਆ ਗਿਆ ਅਤੇ ਫਿਰ ਇਸ ਨੂੰ ਨਾਸ ਹੁੰਦੇ ਹਾਂ। ਕਾਲ ਦੇ ਪਾਣੀ ਵਿੱਚ ਡੁੱਬਦਿਆਂ ਹੋਇਆਂ ਕੋਈ ਚਸਾ ਪਰ ਅਤੇ ਅੱਧੀ ਘੜੀ ਵੀ ਦੇਰ ਨਹੀਂ ਲੱਗੇਗੀ।
ਗੁਰ ਪ੍ਰਸਾਦੀ ਬੁਝ ਸੱਚ ਸਮਾਈਐ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਪ੍ਰਸਾਦੀ ਬੁਝ, ਗੁਰੂ ਦੀ ਕਿਰਪਾ ਦੁਆਰਾ ਸਮਝ ਕੇ ਪਰਮਾਰਥ ਦੇ ਸਿਧਾਂਤ ਨੂੰ ਸੱਚ ਸਮਾਈਐ ਅਤੇ ਸਾਨੂੰ ਸੱਚ ਦੇ ਵਿੱਚ ਲੀਨ ਹੋ ਜਾਣਾ ਚਾਹੀਦਾ ਕਿਉਂਕਿ ਕਾਲ ਤੋਂ ਬਚਣ ਦਾ ਤਰੀਕਾ ਇਹੀ ਹੈ। ਜਿਹੜਾ ਮਨੁੱਖ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਸੱਚੇ ਨਾਮ ਦੇ ਨਾਲ ਜੁੜ ਜਾਂਦਾ ਹੈ ਅਤੇ ਫਿਰ ਉਹ ਅੱਗੇ ਜਾ ਕੇ ਸੱਚੇ ਵਾਹਿਗੁਰੂ ਦੇ ਵਿੱਚ ਆਪੇਦ ਹੋ ਜਾਂਦਾ ਅਤੇ ਜਿਹੜਾ ਵੀ ਗੁਰਸਿੱਖ ਮਾਈ ਭਾਈ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਨਾਮ ਦੀ ਕਮਾਈ ਕਰਕੇ ਸੱਚੇ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ, ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਔਰ ਉਹਦੇ ਉੱਤੇ ਫਿਰ ਕਾਲ ਦਾ ਕੋਈ ਅਸਰ ਨਹੀਂ ਸੀ ਹੋ ਸਕਦਾ। ਜਿਹੜੀ ਨਦੀ ਇੱਕ ਵਾਰੀ ਸਮੁੰਦਰ ਵਿੱਚ ਰਲ ਜਾਵੇ ਉਹਨੂੰ ਆਪਣੇ ਮਰਨ ਦਾ ਸੁੱਕਣ ਦਾ ਡਰ ਮੁੱਕ ਜਾਂਦਾ। ਇਸੇ ਤਰ੍ਹਾਂ ਜਿਹੜੀ ਰੂਹ ਜਿਹੜੀ ਆਤਮਾ ਸੱਚ ਵਿੱਚ ਲੀਨ ਹੋ ਜਾਂਦੀ ਹੈ ਪਰ ਉਹਦੇ ਸਿਰ ਤੋਂ ਕਾਲ ਦਾ ਪੈ ਮੌਤ ਦਾ ਪੈ ਹਮੇਸ਼ਾ ਲਈ ਦੂਰ ਹੋ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਭਾਈ ਗੁਰੂ ਦੀ ਕਿਰਪਾ ਦੁਆਰਾ ਅਸਲੀ ਪਰਮਾਰਥੀ ਸਿਧਾਂਤ ਨੂੰ ਸਮਝ ਕੇ ਸੱਚ ਵਿੱਚ ਲੀਨ ਹੋ ਜਾਣਾ ਚਾਹੀਦਾ ਹੈ ਅਤੇ ਸੱਚ ਦੇ ਵਿੱਚ ਲੀਨ ਹੋ ਕੇ ਹੀ ਮੌਤ ਤੋਂ ਕਾਲ ਤੋਂ ਬਚਿਆ ਜਾ ਸਕਦਾ ਹੈ।
ਸਲੋਕ ਮਹਲਾ ਪਹਿਲਾ ਤੁਮੀ ਤੁਮਾ ਵਿਸ ਅਕ ਤਹਤੁਰਾ ਨਿਮ ਫਲ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ। ਹੁਣ ਅੱਗੇ ਜਿਹੜੇ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਅਤੇ ਫਿਰ ਉਹਨਾਂ ਨੂੰ ਕਿਹੋ ਜਿਹਾ ਸਵਾਦ ਕਿਹੋ ਜਿਹਾ ਫਲ ਪ੍ਰਾਪਤ ਹੁੰਦਾ ਹੈ, ਅਗਲੀ ਪੰਕਤੀ ਪੜ੍ਹ ਕੇ ਫਿਰ ਇਹਦਾ ਅਰਥ ਸਪਸ਼ਟ ਹੋਵੇਗਾ। ਮਾਂ ਨੇ ਮੁੱਖ ਵਸਹਿ ਤਿਸ, ਇਹ ਅੱਡ ਅੱਡ ਪਾਠ ਹੀ ਕਰਨਾ। ਮਾਂ ਨੇ ਮੁੱਖ ਵਸਹਿ ਤਿਸ ਜਿਸ ਤੋਂ ਚਿੱਤ ਨਾ ਆਵਹੀ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਇਹ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਹੇ ਵਾਹਿਗੁਰੂ ਜੀ, ਜਿਸ ਤੋਂ ਚਿੱਤ ਨਾ ਆਵਹੀ, ਵੀ ਜਿਸ ਦੇ ਚਿੱਤ ਵਿੱਚ ਤੂੰ ਚੇਤੇ ਨਹੀਂ ਆਉਂਦਾ, ਭਾਵ ਜਿਸ ਦੇ ਚਿੱਤ ਵਿੱਚ ਤੇਰੀ ਯਾਦ ਖਤਮ ਹੋ ਗਈ ਹੈ, ਅਤੇ ਫਿਰ ਉਹਦੇ ਮਨ ਅਤੇ ਮੁੱਖ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵਸਦੀਆਂ ਨੇ। ਕਿਹੜੀਆਂ ਕਿਹੜੀਆਂ ਚੀਜ਼ਾਂ? ਤੁੰਮੀ ਤੁੰਮਾ ਵਿਸ ਅਕ ਤਤੂਰਾ ਨਿੰਮ ਫਲ। ਇਹ ਕੌੜ ਤੁੰਮੀ ਹੁੰਦੀ ਹੈ ਜਿਸ ਦਾ ਸਵਾਦ ਬਹੁਤ ਹੀ ਕੌੜਾ ਹੁੰਦਾ। ਇੱਕ ਤੁੰਮਾ ਹੁੰਦਾ ਹੈ ਉਹ ਖਰਬੂਜੇ ਦੀ ਸ਼ਕਲ ਦਾ, ਅਤੇ ਸੇਬ ਵਰਗਾ ਇੱਕ ਫਲ ਹੁੰਦਾ ਹੈ ਉਹ ਵੀ ਬਹੁਤ ਕੌੜਾ ਹੁੰਦਾ, ਉਸਨੂੰ ਕੌੜ ਤੁੰਮਾ ਅਕਸਰ ਕਹਿ ਦਿੰਦੇ ਹਨ। ਠੀਕ ਹੈ, ਉਹ ਕੌੜ ਤੁੰਮਾ ਕਈ ਵਾਰੀ ਦਵਾਈਆਂ ਦੇ ਕੰਮ 'ਤੇ ਆਉਂਦਾ ਹੈ, ਕਈ ਚੂਰਨ ਵਿੱਚ ਉਸਨੂੰ ਮਿਲਾ ਕੇ ਚੂਰਨ ਬਣਾਉਂਦੇ ਨੇ, ਉਹ ਪੇਟ ਦੇ ਦਰਦ ਨੂੰ ਠੀਕ ਕਰ ਦਿੰਦਾ, ਪਰ ਜੇ ਕੱਚਾ ਕੌੜ ਤੁੰਮਾ ਖਾ ਲਈਏ ਤਾਂ ਕਈ ਰੋਗ ਵੀ ਪੈਦਾ ਕਰ ਦਿੰਦੇ, ਪਰ ਉਸਦਾ ਸਵਾਦ ਰਸ ਬਹੁਤ ਕੌੜਾ ਹੁੰਦਾ। ਹਜ਼ੂਰ ਕਹਿੰਦੇ ਨੇ ਜਿਹੜੀ ਕੌੜੀ ਤੁੰਮੀ ਹੈ ਅਤੇ ਕੌੜ ਤੁੰਮਾ ਹੈ, ਅਤੇ ਵਿਸ ਦਾ ਅਰਥ ਹੈ ਜਿਹੜੀ ਜ਼ਹਿਰ ਹੈ, ਅੱਕ ਹੈ, ਅੱਕ ਵੀ ਇੱਕ ਜ਼ਹਿਰੀਲਾ ਹੀ ਇੱਕ ਅੱਕ ਦਾ ਪੌਦਾ ਹੁੰਦਾ, ਔਰ ਉਹਦੇ ਫਲ ਵੀ ਉਹਦੇ ਪੱਤਰੇ ਵੀ ਜ਼ਹਿਰੀਲੇ ਹੁੰਦੇ ਨੇ, ਅਤੇ ਧਤੂਰਾ ਵੀ ਇੱਕ ਜ਼ਹਿਰੀਲਾ ਹੀ ਬਿਰਸ਼ ਹੁੰਦਾ ਹੈ, ਉਹਦੇ ਫੁੱਲ ਵੀ ਉਹਦੇ ਪੱਤਰੇ ਵੀ ਸਾਰੇ ਕੌੜੇ ਹੁੰਦੇ ਨੇ ਅਤੇ ਨਿੰਮ ਫਲ ਅਤੇ ਜਿਹੜਾ ਨਿੰਮ ਹੈ ਨਿੰਮ ਦਾ ਦਰੱਖਤ ਹੈ ਉਹ ਵੀ ਕੌੜਾ ਹੀ ਹੁੰਦਾ ਨਿੰਮ ਦੇ ਫਲ ਵੀ ਕੌੜੇ ਹੁੰਦੇ ਨੇ ਨਿੰਮ ਦੇ ਪੱਤੇ ਵੀ ਕੌੜੇ ਹੁੰਦੇ ਨੇ ਭਾਵੇਂ ਠੀਕ ਹੈ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਨਾ ਕੋਈ ਗੁਣ ਵੀ ਹੁੰਦਾ ਜਿਵੇਂ ਨਿੰਮ ਦੇ ਪੱਤਿਆਂ ਵਿੱਚ ਗੁਣ ਹੈ ਜੇ ਕੋਈ ਕੋਈ ਫੋੜਾ ਫਿਣਸੀ ਹੋਵੇ ਕਹਿੰਦੇ ਉਹਨੂੰ ਨਿੰਮ ਰਗੜ ਕੇ ਪਿਆ ਦਿਓ ਉਹਨੂੰ ਆਰਾਮ ਆ ਜਾਂਦਾ ਪਰ ਨਿੰਮ ਹੁੰਦੀ ਕੌੜੀ ਹੈ ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਹਨ ਹੇ ਵਾਹਿਗੁਰੂ ਜੀ ਜਿਸ ਤੂੰ ਚਿੱਤ ਨਾ ਆਵੀ ਵੀ ਜਿਸ ਦੇ ਚਿੱਤ ਵਿੱਚ ਤੂੰ ਨਹੀਂ ਆਉਂਦਾ ਇਹਦਾ ਮਤਲਬ ਇਹ ਹੈ ਜਿਸ ਦੇ ਚਿੱਤ ਵਿੱਚੋਂ ਤੇਰੀ ਯਾਦ ਵਿਸਰ ਜਾਂਦੀ ਹੈ ਅਤੇ ਫਿਰ ਉਹਦੇ ਮਨ ਅਤੇ ਮੁੱਖ ਦੇ ਅੰਦਰ ਆਹ ਜਿਹੜੀਆਂ ਸਾਰੀਆਂ ਕੌੜੀਆਂ ਚੀਜ਼ਾਂ ਨੇ ਤੁੰਮੀ ਹੈ ਕੌੜ ਤੁੰਮਾ ਹੈ ਵਿਸ ਜ਼ਹਿਰ ਹੈ ਅੱਕ ਹੈ ਤਤੂਰਾ ਹੈ ਅਤੇ ਨਿੰਮ ਹੈ ਅਤੇ ਹੋਰ ਜਿਹੜੇ ਕੌੜੇ ਫਲ ਨੇ ਗਲੋ ਆਦਿਕ ਇਹ ਉਸਦੇ ਮਨ ਦੇ ਵਿੱਚ ਵੀ ਅਤੇ ਮੁੱਖ ਵਿੱਚ ਵੀ ਵੱਸਦੇ ਨੇ ਇਹਦਾ ਮਤਲਬ ਇਹ ਹੈ ਜੇ ਤਾਂ ਅਸੀਂ ਵਾਹਿਗੁਰੂ ਦਾ ਸਿਮਰਨ ਕਰੀਏ ਫਿਰ ਤਾਂ ਸਾਡੇ ਮਨ ਅਤੇ ਮੁੱਖ ਦੇ ਵਿੱਚ ਇੱਕ ਅੰਮ੍ਰਿਤ ਰਸ ਭਰ ਜਾਂਦਾ ਹੈ ਅਤੇ ਜੇ ਵਾਹਿਗੁਰੂ ਪਰਮੇਸ਼ੁਰ ਸਾਡੇ ਚਿੱਤ ਵਿੱਚੋਂ ਭੁੱਲ ਜਾਵੇ ਅਤੇ ਫਿਰ ਇਹ ਸਾਰੀਆਂ ਜ਼ਹਿਰਾਂ ਅਤੇ ਕੌੜੀਆਂ ਚੀਜ਼ਾਂ ਇਹ ਸਾਡੇ ਮਨ ਅਤੇ ਮੁੱਖ ਦੇ ਵਿੱਚ ਵੱਸਦੀਆਂ ਨੇ ਇਹਦਾ ਮਤਲਬ ਇਹ ਹੈ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਸਾਡਾ ਸਾਰਾ ਹੀ ਜੀਵਨ ਜ਼ਹਿਰੀਲਾ ਬਣ ਜਾਂਦਾ ਹੈ ਕੌੜਾ ਹੋ ਜਾਂਦਾ ਹੈ ਦੁਖਦਾਈ ਬਣ ਜਾਂਦਾ ਹੈ
ਨਾਨਕ ਕਹੀਐ ਕਿਸ ਹੰਢਨ ਕਰਮਾ ਬਾਹਰੇ
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਕਿਸ ਨੂੰ ਜਾ ਕੇ ਕੋਈ ਗੱਲ ਆਖੀਏ ਹੰਢਣ ਕਰਮਾਂ ਬਾਹਰੇ ਜਿਹੜੇ ਕਰਮਾਂ ਤੋਂ ਬਾਹਰੇ ਸਖਣੇ ਨੇ ਭਾਵ ਮਾੜੇ ਕਰਮਾਂ ਵਾਲੇ ਨੇ ਬਈ ਉਹ ਇਸੇ ਤਰ੍ਹਾਂ ਹੀ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਹੋਰ ਪਾਸੇ ਹੰਢਣ ਦਾ ਅਰਥ ਹੈ ਤੁਰੇ ਫਿਰਦੇ ਨੇ ਆਪਣਾ ਸਮਾਂ ਬਰਬਾਦ ਕਰਦੇ ਫਿਰਦੇ ਨੇ ਔਰ ਉਹਨਾਂ ਨੂੰ ਹਮੇਸ਼ਾ ਲਈ ਕੌੜਾ ਹੀ ਫਲ ਦੁੱਖ ਦਾ ਹੀ ਫਲ ਪ੍ਰਾਪਤ ਹੁੰਦਾ ਹੈ
ਮਹਲਾ ਪਹਿਲਾ ਮਤ ਪੰਖੇ ਰੂ ਕਿਰਤ ਸਾਥ ਕਬ ਉੱਤਮ ਕਬ ਨੀਚ
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ ਬੜੇ ਸੋਹਣੇ ਅਲੰਕਾਰ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਹਨ ਮਤ ਪੰਖੇਰੂ ਇਹ ਜਿਹੜੀ ਸਾਡੀ ਬੁੱਧੀ ਹੈ ਇਹ ਇੱਕ ਪੰਖੇਰੂ ਦਾ ਅਰਥ ਹੈ ਪੰਛੀ ਵਾਂਗ ਹੈ ਸਾਡੀ ਬੁੱਧੀ ਇੱਕ ਪੰਛੀ ਹੈ ਅਤੇ ਜਿਵੇਂ ਪੰਛੀ ਖੰਭਾਂ ਨਾਲ ਉੱਡਦਾ ਮਤ ਪੰਖੇਰੂ ਕਿਰਤ ਸਾਥ ਜਿਹੜੇ ਇਸ ਜੀਵ ਨੇ ਕਰਮ ਕੀਤੇ ਨੇ ਸ਼ੁਭ ਅਤੇ ਅਸ਼ੁਭ ਕਰਮ ਇਹ ਮਾਨੋ ਇਸ ਦੇ ਦੋ ਖੰਭ ਨੇ ਬੁੱਧੀ ਰੂਪ ਪੰਛੀ ਹੈ ਅਤੇ ਸ਼ੁਭ ਅਤੇ ਅਸ਼ੁਭ ਕਰਮ ਇਸ ਦੇ ਮਾਨੋ ਦੋ ਖੰਭ ਨੇ ਇਹਨਾਂ ਦੇ ਨਾਲ ਇਹ ਉੱਡਦਾ ਹੈ ਉੱਡਦਾ ਕਿੱਥੇ ਹੈ ਕਬ ਉੱਤਮ ਕਬ ਨੀਚ ਕਦੇ ਤਾਂ ਉੱਡ ਕੇ ਉੱਤਮ ਅਸਥਾਨ ਚੰਗੇ ਅਸਥਾਨ 'ਤੇ ਚੱਲਿਆ ਜਾਂਦਾ ਹੈ ਅਤੇ ਕਦੇ ਕਬ ਨੀਚ ਅਤੇ ਕਦੇ ਪਾਈ ਨੀਵੇਂ ਅਸਥਾਨ 'ਤੇ ਵੀ ਚੱਲਿਆ ਜਾਂਦਾ ਜਿਵੇਂ ਕੋਈ ਪੰਛੀ ਆਪਣੇ ਖੰਭਾਂ ਨਾਲ ਉੱਡ ਕੇ ਉੱਚੇ ਪਹਾੜ 'ਤੇ ਵੀ ਜਾ ਕੇ ਬੈਠ ਸਕਦਾ ਕਿਸੇ ਉੱਚੇ ਬਿਰਛ 'ਤੇ ਵੀ ਜਾ ਕੇ ਬੈਠ ਸਕਦਾ ਅਤੇ ਜੇ ਪੰਛੀ ਚਾਹੇ ਉੱਥੋਂ ਉੱਡ ਕੇ ਨੀਵੇਂ ਥਾਂ 'ਤੇ ਵੀ ਆ ਜਾਂਦਾ ਹੈ ਧਰਤੀ 'ਤੇ ਵੀ ਆ ਜਾਂਦਾ ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਬੁੱਧੀ ਰੂਪ ਪੰਛੀ ਹੈ ਇਹ ਸ਼ੁਭ ਅਸ਼ੁਭ ਕਰਮਾਂ ਦੇ ਖੰਭਾਂ ਦੇ ਨਾਲ ਪ੍ਰਵਾਜ਼ ਕਰਦਾ ਅਤੇ ਕਦੇ ਉੱਚੀ ਥਾਂ 'ਤੇ ਸਵਰਗ ਵਿੱਚ ਚੱਲਿਆ ਜਾਂਦਾ ਕਦੇ ਨੀਵੇਂ ਥਾਂ ਨਰਕ ਵਿੱਚ ਚੱਲਿਆ ਜਾਂਦਾ ਅਥਵਾ ਕਬ ਉੱਤਮ ਕਬ ਨੀਚ ਕਦੇ ਉੱਤਮ ਅਵਸਥਾ ਦੇ ਵਿੱਚ ਗੁਰਮੁਖਾਂ ਵਾਲੀ ਸਟੇਜ 'ਤੇ ਚੱਲਿਆ ਜਾਂਦਾ ਹੈ ਅਤੇ ਕਦੇ ਨੀਚ ਜਿਹੜੀ ਮਨਮੁੱਖਾਂ ਵਾਲੀ ਸਟੇਜ ਹੈ ਉੱਥੇ ਪਹੁੰਚ ਜਾਂਦਾ ਮਨਮੁੱਖ ਮਾੜੇ ਕੰਮ ਕਰਦੇ ਨੇ ਅਤੇ ਗੁਰਮੁਖ ਚੰਗੇ ਕੰਮ ਕਰਦੇ ਨੇ ਇਹ ਸ਼ੁਭ ਅਸ਼ੁਭ ਕਰਮਾਂ ਰੂਪੀ ਖੰਭਾਂ ਦੇ ਨਾਲ ਜੀਵ ਰੂਪ ਪੰਛੀ ਉੱਡ ਕੇ ਕਦੇ ਸਤਸੰਗਤ ਵਿੱਚ ਚੱਲਿਆ ਜਾਂਦਾ ਹੈ ਅਤੇ ਕਦੇ ਕੁਸੰਗਤ ਵਿੱਚ ਵੀ ਚੱਲਿਆ ਜਾਂਦਾ ਉੱਤਮ ਅਸਥਾਨ ਸਤਸੰਗਤ ਹੈ ਜਿਸ ਦੀ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਲੱਖ ਲੱਖ ਸਸੀਗਰ ਪਾਨ ਕਰਨ ਠਰੂਰ ਹੈ ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ ਅਤੇ ਇਸੇ ਸਾਧ ਸੰਗਤ ਨੂੰ ਭਗਤ ਕਬੀਰ ਜੀ ਨੇ ਬੈਕੁੰਠ ਦਾ ਵੀ ਰੁਤਬਾ ਦਿੱਤਾ ਹੈ ਕਹੋ ਕਬੀਰੇ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਹੈ ਆਹੇ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਧ ਸੰਗਤ ਨੂੰ ਸੱਚਖੰਡ ਦਾ ਨਾਮ ਦਿੰਦੇ ਹਨ ਸਾਧ ਸੰਗ ਸੱਚ ਖੰਡ ਹੈ, ਬੈਠ ਝਰੋਖਾ ਖੋਲੇ ਬਾਰੀ। ਸਾਧ ਸੰਗਤ ਇੱਕ ਸੱਚ ਖੰਡ ਹੈ ਅਤੇ ਉੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿੰਘਾਸਨ 'ਤੇ ਬੈਠ ਕੇ ਅਤੇ ਫਿਰ ਝਰੋਖੇ ਦੇ ਵਿੱਚੋਂ ਵੇਖ ਕੇ ਬਾਰੀ ਖੋਲ੍ਹਦੇ ਨੇ, ਦਰਸ਼ਨ ਦੀਦਾਰੇ ਦਿੰਦੇ ਨੇ। ਹਜ਼ੂਰ ਕਹਿੰਦੇ ਨੇ ਇਉਂ ਜਿਹੜਾ ਬੁੱਧੀ ਰੂਪ ਪੰਛੀ ਹੈ, ਚੰਗੇ ਮਾੜੇ ਕਰਮਾਂ ਦਾ ਸਦਕਾ ਇਹ ਕਦੇ ਸਤਸੰਗਤ ਵਿੱਚ ਚਲਿਆ ਜਾਂਦਾ ਹੈ ਤੇ ਕਦੇ ਨੀਵੇਂ ਥਾਂ ਕੁਸੰਗਤ ਵਿੱਚ ਚਲਿਆ ਜਾਂਦਾ ਹੈ।
ਕਬ ਚੰਦਨ ਕਬ ਅੱਕ ਡਾਲ ਕਬ ਉੱਚੀ ਪਰੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਬੁੱਧੀ ਰੂਪੀ ਪੰਛੀ ਹੈ ਕਬ ਚੰਦਨ, ਕਦੇ ਤਾਂ ਚੰਦਨ ਦੇ ਬੂਟੇ 'ਤੇ ਜਾ ਕੇ ਬੈਠ ਜਾਂਦਾ ਹੈ। ਚੰਦਨ ਦਾ ਬੂਟਾ ਬਹੁਤ ਸੁੰਦਰ ਮੰਨਿਆ ਹੈ ਅਤੇ ਉਹਦੇ ਵਿੱਚ ਇੱਕ ਵੱਡਾ ਗੁਣ ਹੈ ਜਿਸ ਨੂੰ ਗੁਰਬਾਣੀ ਵਿੱਚ ਲਿਖਿਆ ਗਿਆ ਹੈ, ਕਬੀਰ ਚੰਦਨ ਕਾ ਬਿਰਵਾ ਪਲਾ ਬਿਹੜਿਓ ਟਾਕ ਪਲਾਸ, ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਜਿਹੜੇ ਗੁਰਮੁਖਾਂ ਦਾ ਜੀਵਨ ਹੈ ਉਹ ਚੰਦਨ ਵਰਗਾ ਹੀ ਹੁੰਦਾ, ਜਿਵੇਂ ਚੰਦਨ ਹੋਰ ਬਿਰਸ਼ਾਂ ਨੂੰ ਵੀ ਚੰਦਨ ਬਣਾ ਦਿੰਦਾ, ਇਸੇ ਤਰ੍ਹਾਂ ਜਿਹੜਾ ਗੁਰਮੁਖਾਂ ਦੀ ਸੰਗਤ ਕਰੇ ਉਸੇ ਜੀਵਨ ਨੂੰ ਵੀ ਭਗਤੀ ਦੀ ਮਹਿਕ ਦੇ ਨਾਲ ਸੁਗੰਧਿਤ ਕਰ ਦਿੰਦੇ ਨੇ। ਇਉਂ ਜਿਹੜਾ ਬੁੱਧੀ ਰੂਪ ਪੰਛੀ ਹੈ ਕਦੇ ਤਾਂ ਚੰਦਨ ਵਾਂਗੂ ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ ਉਹਨਾਂ ਦੀ ਸੰਗਤ ਵਿੱਚ ਜਾ ਕੇ ਬੈਠ ਜਾਂਦਾ ਹੈ। ਕਬ ਅੱਕ ਡਾਲ, ਕਦੇ ਅੱਕ ਦੀ ਡਾਲ ਡਾਲੀ 'ਤੇ, ਅੱਕ ਦੀ ਟਾਹਣੀ 'ਤੇ ਵੀ ਜਾ ਕੇ ਬੈਠਦਾ। ਅੱਕ ਦੀ ਟਾਹਣੀ ਕੀ ਹੈ? ਜਿਹੜੇ ਮਨਮੁੱਖ ਨੇ, ਸ਼ਰਾਬੀ ਕਬਾਬੀ ਸਾਡੇ ਮਿੱਤਰ ਨੇ, ਕਈ ਵਾਰ ਅਸੀਂ ਉਹਨਾਂ ਦੇ ਕੋਲ ਜਾ ਕੇ ਵੀ ਬੈਠ ਜਾਂਦੇ ਹਾਂ। ਕਬ ਉੱਚੀ ਪ੍ਰੀਤ, ਅਤੇ ਕਦੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਅਤੇ ਫਿਰ ਉੱਚੀ ਪ੍ਰੀਤ ਵੀ ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੈ ਸਭ ਤੋਂ ਉੱਚਾ ਅਕਾਲ ਪੁਰਖ ਵਾਹਿਗੁਰੂ ਆਪ ਹੈ, ਉਹਦੇ ਨਾਲ ਵੀ ਪ੍ਰੀਤੀ ਲੱਗ ਜਾਂਦੀ ਹੈ। ਅਥਵਾ ਕਬ ਚੰਦਨ, ਵਾਹਿਗੁਰੂ ਦਾ ਨਾਮ ਚੰਦਨ ਵਰਗਾ ਹੈ, ਤੇਰਾ ਨਾਮ ਕਰੀ ਚੰਨਾਠੀਆ ਜੇ ਮਨ ਉਰਸਾ ਹੋਏ। ਵਾਹਿਗੁਰੂ ਦਾ ਨਾਮ ਰੂਪੀ ਚੰਦਨ ਹੈ ਅਤੇ ਕਦੇ ਤਾਂ ਬੁੱਧੀ ਰੂਪੀ ਪੰਛੀ ਉਸ ਵਾਹਿਗੁਰੂ ਦੇ ਨਾਮ ਰੂਪੀ ਚੰਦਨ 'ਤੇ ਆ ਕੇ ਬੈਠ ਜਾਂਦਾ ਅਤੇ ਕਬ ਅੱਕ ਡਾਲ, ਕਦੇ ਅੱਕ ਦੀ ਡਾਲੀ 'ਤੇ। ਆਹ ਜਿਹੜੇ ਵਿਸ਼ੇ ਵਿਕਾਰ ਨੇ ਇਹ ਅੱਕ ਦੀਆਂ ਟਾਹਣੀਆਂ ਨੇ, ਕਦੇ ਇਹਨਾਂ 'ਤੇ ਜਾ ਕੇ ਸਾਡਾ ਇਹ ਬੁੱਧੀ ਰੂਪੀ ਪੰਛੀ ਬੈਠ ਜਾਂਦਾ, ਕਦੇ ਨਾਮ ਦੇ ਨਾਲ ਜੁੜ ਜਾਂਦਾ ਅਤੇ ਕਦੇ ਵਿਸ਼ੇ ਵਿਕਾਰਾਂ ਦੇ ਨਾਲ ਜੁੜ ਜਾਂਦਾ। ਕਬ ਉੱਚੀ ਪ੍ਰੀਤ, ਅਤੇ ਕਦੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ। ਉੱਚੀ ਪ੍ਰੀਤ ਜਿਹੜੀ ਉੱਚੀ ਅਵਸਥਾ ਹੈ, ਸਹਿਜ ਅਵਸਥਾ, ਤੁਰੀਆ ਅਵਸਥਾ, ਉਹਦੇ ਨਾਲ ਪ੍ਰੀਤੀ ਪੈ ਜਾਂਦੀ। ਪਰ ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਹੀ ਇਹ ਗੱਲ ਹੋ ਸਕਦੀ ਹੈ। ਅਥਵਾ ਕਬ ਚੰਦਨ, ਅਤੇ ਕਦੇ ਤਾਂ ਭਾਈ ਚੰਦਨ ਦਾ ਅਰਥ ਜਿਹੜਾ ਵਾਹਿਗੁਰੂ ਦਾ ਜਸ ਹੈ, ਭਗਤੀ ਹੈ, ਇਹ ਚੰਦਨ ਵਰਗੀ ਅਮੋਲਕ ਹੈ। ਕਦੇ ਤਾਂ ਚੰਦਨ ਵਾਂਗੂ ਜਿਹੜਾ ਵਾਹਿਗੁਰੂ ਦਾ ਜਸ ਹੈ, ਭਗਤੀ ਹੈ, ਇਹਦੇ ਉੱਤੇ ਸਾਡਾ ਮਤ ਰੂਪੀ ਪੰਛੀ ਆ ਕੇ ਬੈਠ ਜਾਂਦਾ। ਕਬ ਅੱਕ ਡਾਲ, ਅਤੇ ਕਦੇ ਅੱਕ ਦੀ ਡਾਲੀ 'ਤੇ। ਅੱਕ ਦੀ ਡਾਲੀ ਤੋਂ ਮੁਰਾਦ ਹੈ ਵੀ ਆਹ ਜਿਹੜੇ ਕੋਈ ਗੰਦੇ ਗੀਤ ਨੇ, ਇਹ ਅੱਕ ਦੀਆਂ ਡਾਲੀਆਂ ਨੇ। ਕਈ ਵਾਰੀ ਅਸੀਂ ਗੁਰਬਾ ਭਗਤੀ ਨੂੰ ਛੱਡ ਕੇ, ਕੀਰਤਨ ਨੂੰ ਛੱਡ ਕੇ ਅਤੇ ਭੈੜੇ ਗੀਤ ਸੰਗੀਤ ਵੀ ਸੁਣਨ ਲੱਗ ਜਾਂਦੇ ਹਾਂ। ਇਹ ਅੱਕ ਦੀਆਂ ਡਾਲੀਆਂ 'ਤੇ ਵੀ ਅਸੀਂ ਜਾ ਕੇ ਬਹਿੰਦੇ ਹਾਂ। ਕਬ ਉੱਚੀ ਪ੍ਰੀਤ, ਕਦੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ। ਆਹ ਜੋ ਸਤਿਗੁਰੂ ਦੀ ਬਾਣੀ ਹੈ, ਬਾਣੀਆਂ ਸਿਰ ਬਾਣੀ, ਸਭ ਤੋਂ ਉੱਚੀ ਸਤਿਗੁਰੂ ਦੀ ਬਾਣੀ, ਇਹਦੇ ਨਾਲ ਪ੍ਰੀਤੀ ਲੱਗ ਜਾਂਦੀ ਹੈ।
ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਹੁਕਮ ਚਲਾਈਐ। ਹਜ਼ੂਰ ਕਹਿੰਦੇ ਬਈ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਚਲਾਈਐ, ਸਾਰਿਆਂ ਨੂੰ ਚਲਾਇਆ ਜਾਂਦਾ ਹੈ, ਕਿਉਂਕਿ ਵਾਹਿਗੁਰੂ ਆਪਣੇ ਹੁਕਮ ਦੇ ਵਿੱਚ ਹੀ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ। ਕਿਉਂਕਿ ਇਹ ਇੱਕ ਨਿਯਮ ਹੈ, ਬਿਨਾਂ ਹੁਕਮ ਨੇ ਝੂਲੇ ਪਾਤਾ ਸੋ ਹੋਵੇ ਜੋ ਕਰੇ ਵਿਧਾਤਾ। ਹੁਕਮ ਤੋਂ ਬਿਨਾਂ ਪਤਾ ਨਹੀਂ ਹਿਲ ਸਕਦਾ, ਜੋ ਵੀ ਕੁਛ ਹੋ ਰਿਹਾ ਉਹਦੀ ਰਜ਼ਾ ਦੇ ਵਿੱਚ ਹੋ ਰਿਹਾ। ਕੀਤਾ ਕਰਨਾ ਸਰਬ ਰਜਾਈ, ਕਿਸ ਕੀਤਾ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਪਾਵੈ ਤਿਉਂ ਰੱਖੀਐ, ਮੇਰੇ ਹਰ ਜੀਉ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਕਹਿ, ਜਿਉਂ ਪਾਵੈ ਤਿਵੈ ਬਖਸ਼। ਇਹ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ, ਉਹ ਇਹ ਸਮਝਦੇ ਨੇ ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮ ਚਲਾਈਐ, ਵਾਹਿਗੁਰੂ ਆਪਣੇ ਹੁਕਮ ਦੇ ਵਿੱਚ ਹੀ ਸਭ ਨੂੰ ਚਲਾਉਂਦਾ ਹੈ। ਸਾਹਿਬ ਲੱਗੀ ਰੀਤ, ਵੀ ਇਹ ਸਾਹਿਬ ਦੀ ਰੀਤ ਦਾ ਅਰਥ ਹੈ ਮਰਜ਼ਾਦਾ, ਇਹ ਧੁਰ ਤੋਂ ਲੱਗੀ ਆਉਂਦੀ ਹੈ। ਇਹ ਸ਼ੁਰੂ ਤੋਂ ਹੀ ਇਹ ਮਰਜ਼ਾਦਾ ਚਲੀ ਆ ਰਹੀ ਹੈ ਬਈ ਵਾਹਿਗੁਰੂ ਸਾਰੇ ਜੀਵਾਂ ਨੂੰ ਆਪਣੇ ਹੁਕਮ ਦੇ ਵਿੱਚ ਹੀ ਤੋਰ ਰਿਹਾ ਹੈ, ਕਿਸੇ ਨੂੰ ਕਿਸੇ ਪਾਸੇ, ਕਿਸੇ ਨੂੰ ਕਿਸੇ ਪਾਸੇ ਤੋਰ ਰਿਹਾ ਹੈ।
ਪੌੜੀ ਕੇਤੇ ਕਹਿ ਵਖਾਣ ਕਹਿ ਕਹਿ ਜਾਵਣਾ।
ਹੁਣ ਪੌੜੀ ਅੰਦਰ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕੇਤੇ ਕਹਿ ਹੈ ਵਖਾਣ, ਬਈ ਕਿੰਨੇ ਐਸੇ ਵੀ ਵਿਦਵਾਨ ਲੋਕ ਨੇ ਬਈ ਜਿਹੜੇ ਕੋਈ ਹੋਰ ਰਿਸ਼ੀਆਂ ਮੁਨੀਆਂ ਦੇ ਵਖਿਆਨ ਕੀਤੇ ਹੋਏ ਨੇ। ਕੇਤੇ ਕਹਿ ਹੈ ਵਖਾਣ, ਜਿਹੜੇ ਕੋਈ ਮਹਾਤਮਾ ਦੇ, ਰਿਸ਼ੀਆਂ ਮੁਨੀਆਂ ਦੇ, ਮਹਾਂਪੁਰਖਾਂ ਦੇ ਵਖਿਆਨ ਕੀਤੇ ਹੋਏ ਨੇ ਉਹਨਾਂ ਨੂੰ ਉਚਾਰਨ ਕਰਦੇ ਨੇ। ਕਹਿ ਕਹਿ ਜਾਵਣਾ, ਤੇ ਉਹਨਾਂ ਨੂੰ ਕਹਿ ਕਹਿ ਕੇ ਭਾਈ ਜਾਵਣਾ ਇੱਥੋਂ ਤੁਰ ਜਾਂਦੇ ਹਨ।
ਵੇਦ ਕਹਿ ਵਖਿਆਣ ਅੰਤ ਨਾ ਪਾਵਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੇਦ ਕਹਿ ਵਖਿਆਣ, ਬਈ ਕਈ ਵੇਦਾਂ ਦੇ ਵੀ ਵਖਿਆਨ ਉਚਾਰਨ ਕਰਦੇ ਨੇ। ਇੱਕ ਤਾਂ ਜਿਹੜੇ ਕੋਈ ਹੋਰ ਮਹਾਂਪੁਰਖਾਂ ਦੇ ਕੋਈ ਕਥਨ ਨੇ, ਕੋਈ ਲਿਖੇ ਹੋਏ ਧਰਮ ਗ੍ਰੰਥ ਨੇ ਜਾਂ ਸੁਣੇ ਹੋਏ ਬਚਨ ਨੇ, ਉਹਨਾਂ ਨੂੰ ਕਹਿ ਕਹਿ ਕੇ ਲੋਕਾਂ ਨੂੰ ਸੁਣਾਉਂਦੇ ਨੇ। ਅਤੇ ਕਈ ਜਿਹੜੇ ਵੇਦ, ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਨੇ, ਵੇਦ ਦਾ ਅਰਥ ਹੈ ਗਿਆਨ, ਵੀ ਜਿਹੜੇ ਗਿਆਨ ਦੇ ਗ੍ਰੰਥ ਨੇ, ਵੇਦ ਕਹਿ ਹੈ ਵਖਿਆਨ, ਕਈ ਵੇਦਾਂ ਦੇ ਉਹ ਵਖਿਆਨ ਵੀ ਉਚਾਰਨ ਕਰਦੇ ਨੇ, ਅੰਤ ਨਾ ਪਾਵਣਾ। ਪਰ ਹਜ਼ੂਰ ਕਹਿੰਦੇ ਭਾਈ ਉਹਨਾਂ ਤੋਂ ਵੀ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਪੜਿਐ ਨਾਹੀ ਭੇਦ ਬੁਝਿਐ ਪਾਵਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪੜਿਐ ਨਾਹੀ ਭੇਦ, ਪੜਿਐ ਨਹੀਂ ਕਹਿਣਾ, ਪੜਿਐ, ਪੜਿਐ ਨਾਹੀ ਭੇਦ, ਵੀ ਪੜਿਐ ਦਾ ਅਰਥ ਹੈ ਪੜ੍ਹਨ ਦੇ ਨਾਲ, ਨਾਹੀ ਭੇਦ, ਵੀ ਉਸ ਵਾਹਿਗੁਰੂ ਦਾ ਭੇਦ ਨਹੀਂ ਲੱਭ ਸਕਦਾ। ਜਿੰਨੇ ਮਰਜ਼ੀ ਵੇਦ ਅਤੇ ਸ਼ਾਸਤਰ ਪੜ੍ਹ ਲਈਏ, ਪੜ੍ਹਨ ਦੇ ਨਾਲ ਉਸਦਾ ਭੇਤ ਨਹੀਂ ਲੱਭਦਾ। ਬੁੱਝਿਆ ਪਾਵਣਾ, ਜਦੋਂ ਪੜ੍ਹ ਕੇ ਅਤੇ ਉਹਨਾਂ ਧਰਮ ਗ੍ਰੰਥਾਂ ਦੇ ਜਿਹੜੇ ਸਿਧਾਂਤ ਨੂੰ, ਪਰਮਾਰਥੀ ਸਿਧਾਂਤ ਨੂੰ ਸਮਝ ਲਈਏ, ਅਤੇ ਫਿਰ ਉਹਦੀ ਅੱਗੇ ਕਮਾਈ ਕਰੀਏ ਪਾਵਣਾ, ਫਿਰ ਉਸ ਵਾਹਿਗੁਰੂ ਪਰਮੇਸ਼ਰ ਦਾ ਭੇਤ ਲੱਭਦਾ ਹੈ।
ਹਟ ਦਰਸ਼ਨ ਕੈ ਭੇਖ ਕਿਸੈ ਸੱਚ ਸਮਾਵਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਖਾਟ ਦਰਸ਼ਨ ਨੇ, ਦਰਸ਼ਨ ਕਹਿੰਦੇ ਨੇ ਭੇਖ ਨੂੰ, ਛੇ ਮੁੱਖ ਭੇਖ ਨੇ ਜਿਨ੍ਹਾਂ ਦੀ ਬਾਬਤ ਧਰਮ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਹੈ। ਜੋਗੀ ਜੰਗਮ ਸਰੇਵੜੇ ਸੰਨਿਆਸੀ ਔ ਦਰਵੇਸ਼ ਛੇਵਾ ਜਾਮਾ ਬਿਪਰਕਾ ਜਾਮੈ ਮੀਨ ਨਾ ਮੇਖ। ਇਹ ਜਿਹੜੇ ਛੇ ਭੇਖ ਨੇ, ਖੱਟ ਦਰਸ਼ਨ ਕਹਿ ਭੇਖ, ਜਿਹੜੇ ਛੇ ਦਰਸ਼ਨਾਂ ਦੇ ਭੇਖ ਨੇ, ਕਿਸੇ ਸੱਚ ਸੁਮਾਵਣਾ, ਗੁਰੂ ਮਹਾਰਾਜ ਕਹਿੰਦੇ ਭਾਈ ਕਿਸੇ ਵਿਰਲੇ ਨੇ ਹੀ ਇਹਨਾਂ ਵਿੱਚੋਂ ਸੱਚ ਸੁਮਾਵਣਾ, ਸੱਚ ਸਰੂਪ ਵਾਹਿਗੁਰੂ ਵਿੱਚ ਜਾ ਕੇ ਲੀਨ ਹੋਣਾ। ਠੀਕ ਹੈ, ਭਾਵੇਂ ਦੁਨੀਆਂ ਦੇ ਵਿੱਚ ਭੇਖ ਬੜੇ ਨੇ, ਪਰ ਉਹਨਾਂ ਵਿੱਚੋਂ ਮੁੱਖ ਛੇ ਭੇਖ ਮੰਨੇ ਹੋਏ ਨੇ, ਜੋਗੀ ਜੰਗਮ ਆਦਿਕ, ਔਰ ਇਹਨਾਂ ਦੇ ਵਿੱਚੋਂ ਵੀ ਕਿਸੇ ਵਿਰਲੇ ਨੇ ਹੀ ਉਹ ਸੱਚ ਵਿੱਚ ਜਾ ਕੇ ਲੀਨ ਹੋਣਾ, ਨਹੀਂ ਤੇ ਹੋਰ ਹੀ ਅੰਧ ਵਿਸ਼ਵਾਸ ਦੇ ਵਿੱਚ ਤੇ ਫੋਕਟ ਕੰਮਾਂ ਦੇ ਵਿੱਚ ਹੀ ਸਾਰੇ ਲੱਗੇ ਹੋਏ ਹਨ।
ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਸੱਚਾ ਪੁਰਖ ਹੈ ਤੇ ਅਲਖ ਲਖਣ ਤੋਂ ਰਹਿਤ ਹੈ। ਉਹ ਸੱਚਾ ਪੁਰਖ ਬੁੱਧੀ ਕਰਕੇ ਨਹੀਂ ਲਿਖਿਆ ਜਾਂਦਾ, ਬੁੱਧੀ ਕਰਕੇ ਨਹੀਂ ਸਮਝਿਆ ਜਾਂਦਾ। ਸ਼ਬਦ ਸੁਹਾਵਣਾ ਅਤੇ ਸ਼ਬਦ ਦੁਆਰਾ ਸੁਹਾਵਣਾ, ਉਹ ਸ਼ਬਦ ਦੁਆਰਾ ਸੁਹਾਵਣਾ ਲੱਗਦਾ ਹੈ, ਸੋਹਣਾ ਲੱਗਦਾ ਹੈ, ਭਾਵ ਜਦੋਂ ਗੁਰੂ ਸ਼ਬਦ ਨਾਲ ਪ੍ਰੀਤ ਕਰ ਲਈਏ, ਸ਼ਬਦ ਨਾਲ ਪਿਆਰ ਕਰੀਏ, ਨਾਮ ਬਾਣੀ ਦਾ ਅਭਿਆਸ ਕਰੀਏ, ਤੇ ਫਿਰ ਵਾਹਿਗੁਰੂ ਬੜਾ ਸੋਹਣਾ ਲੱਗਣ ਲੱਗ ਜਾਂਦਾ ਹੈ।
ਮੰਨੇ ਨਾਮ ਬਿਸੰਖ ਦਰਗਹ ਪਾਵਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਮੰਨੇ ਨਾਮ ਬਿਸੰਖ, ਬਿਸੰਖ ਦਾ ਅਰਥ ਹੈ ਸੰਘ ਗਿਣਤੀ ਨੂੰ ਕਹਿੰਦੇ ਨੇ, ਬਿਸੰਖ ਦਾ ਅਰਥ ਹੈ ਜਿਹੜਾ ਗਿਣਤੀ ਤੋਂ ਰਹਿਤ ਹੋਵੇ। ਗਿਣਤੀ ਤੋਂ ਰਹਿਤ ਕੌਣ? ਅਕਾਲ ਪੁਰਖ ਹੈ। ਮੰਨੇ ਨਾਉ ਬਿਸੰਖ, ਬਿਸੰਖ ਦਾ ਅਰਥ ਹੈ ਗਿਣਤੀ ਮਿਣਤੀ ਤੋਂ ਰਹਿਤ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਉਸਦੇ ਨਾਮ ਨੂੰ ਮੰਨਦਾ। ਹਜ਼ੂਰ ਕਹਿੰਦੇ ਨੇ ਦਰਗਾਹ ਪਾਵਣਾ, ਉਹ ਵਾਹਿਗੁਰੂ ਦੀ ਦਰਗਾਹ ਨੂੰ ਪ੍ਰਾਪਤ ਕਰ ਲੈਂਦਾ। ਜਿਹੜਾ ਮਨੁੱਖ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਮੰਨਦਾ, ਨਾਮ ਦੀ ਕਮਾਈ ਕਰਦਾ ਹੈ, ਉਹ ਵਾਹਿਗੁਰੂ ਦੀ ਦਰਗਾਹ ਨੂੰ ਵੀ ਪ੍ਰਾਪਤ ਕਰ ਲੈਂਦਾ ਹੈ, ਭਾਵ ਉਹ ਰੱਬੀ ਦਰਗਾਹ ਵਿੱਚ ਸਨਮਾਨ ਤੇ ਸਤਿਕਾਰ ਪ੍ਰਾਪਤ ਕਰਦਾ ਹੈ।
ਖਾਲਕ ਕਾ ਆਦੇਸ਼ ਤੁਹਾਡੀ ਗਾਵਣਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਢਾਡੀ ਬਿਆਨ ਕਰਦਿਆਂ ਹੋਇਆਂ ਕਹਿ ਰਹੇ ਹਨ, ਖਾਲਕ ਉਹ ਆਦੇਸ਼ ਢਾਡੀ ਗਾਵਣਾ, ਵੀ ਉਹ ਖਾਲਕ ਜੋ ਖਲਕਤ ਦਾ ਮਾਲਕ ਅਕਾਲ ਪੁਰਖ ਉਸਨੂੰ ਖਾਲਕ ਕਿਹਾ ਹੈ। ਖਾਲਕ ਉਹ ਆਦੇਸ਼ ਜਿਹੜਾ ਖਲਕਤ ਦਾ ਮਾਲਕ ਖਾਲਕ ਅਕਾਲ ਪੁਰਖ ਹੈ ਉਸਨੂੰ ਸਾਡੀ ਆਦੇਸ਼ ਨਮਸਕਾਰ ਹੈ। ਢਾਡੀ ਗਾਵਣਾ ਅਤੇ ਢਾਡੀ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਜਸ ਗਾਇਨ ਕੀਤਾ ਹੈ ਅਤੇ ਨਾਲ ਹੀ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਦੇਸ਼ ਦਾ ਅਰਥ ਹੈ ਨਮਸਕਾਰ ਕੀਤੀ ਹੈ।
ਨਾਨਕ ਜੁਗ ਜੁਗ ਏਕ ਮਨ ਵਸਾਵਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਜੁਗ ਜੁਗ ਏਕ, ਉਹ ਵਾਹਿਗੁਰੂ ਜੁਗਾਂ ਜੁਗਾਂ ਵਿੱਚ ਇੱਕੋ ਹੀ ਹੈ, ਹਰ ਜੁਗ ਜੁਗ ਦੇ ਅੰਦਰ ਉਹ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਵਰਤ ਰਿਹਾ ਹੈ, ਜਿਸ ਨੂੰ ਹਜ਼ੂਰ ਨੇ ਜਪਜੀ ਸਾਹਿਬ ਬਾਣੀ ਵਿੱਚ ਲਿਖਿਆ ਹੈ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵਿਸ। ਉੱਥੇ ਆਦੇਸ਼ ਸ਼ਬਦ ਵੀ ਆਇਆ, ਆਦੇਸ਼ ਤਿਸੈ ਆਦੇਸ਼, ਇਹ ਸਿੱਧਾਂ ਦਾ ਬੋਲਾ ਸੀ, ਉਹ ਜਦੋਂ ਵੀ ਕਿਸੇ ਨੂੰ ਮਿਲਦੇ ਆਦੇਸ਼ ਆਦੇਸ਼ ਕਹਿੰਦੇ ਸਨ। ਆਦੇਸ਼ ਦਾ ਮਤਲਬ ਸੀ ਨਮਸਕਾਰ। ਹਜ਼ੂਰ ਕਹਿੰਦੇ ਨੇ ਖਾਲਕ ਉਹ ਆਦੇਸ਼ ਸਾਡੀ ਅਤੇ ਵਾਹਿਗੁਰੂ ਨੂੰ ਹੀ ਨਮਸਕਾਰ ਹੈ, ਢਾਡੀ ਨੇ ਉਸੇ ਵਾਹਿਗੁਰੂ ਦਾ ਜਸ ਗਾਇਆ ਹੈ। ਨਾਨਕ ਜੁਗ ਜੁਗ ਏਕ, ਹਜ਼ੂਰ ਕਹਿੰਦੇ ਉਹ ਵਾਹਿਗੁਰੂ ਇੱਕੋ ਜੁਗਾਂ ਜੁਗਾਂ ਦੇ ਵਿੱਚ ਇੱਕੋ ਹੀ ਰਹਿੰਦਾ ਹੈ, ਮਨ ਵਸਾਵਣਾ, ਅਤੇ ਅਸੀਂ ਉਹਨੂੰ ਹੀ ਆਪਣੇ ਮਨ ਦੇ ਵਿੱਚ ਵਸਾਇਆ ਹੈ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਜੁਗਾਂ ਜੁਗਾਂ ਦੇ ਵਿੱਚ ਇੱਕੋ ਹੀ ਰਹਿੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਿੱਛੇ ਸੋਹਲੇ ਬਾਣੀ ਦੇ ਵਿੱਚ ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਦਿੱਤਾ ਸੀ, ਵਿਸੋਏ ਚਸਿਆ ਕੜੀਆਂ ਪਹਿਰਾ ਥਿੱਤੀ ਵਾਰੀ ਮਾਹੋਂ ਹੋਆ, ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਵੇਂ ਸੂਰਜ ਇੱਕ ਹੈ ਰੁੱਤਾਂ ਅਨੇਕਾਂ ਬਣ ਜਾਂਦੀਆਂ ਨੇ, ਇਸੇ ਤਰ੍ਹਾਂ ਯੁੱਗ ਬਦਲ ਜਾਂਦੇ ਨੇ ਅਤੇ ਪਰ ਜਿਹੜਾ ਸ੍ਰਿਸ਼ਟੀ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਉਹ ਇੱਕੋ ਹੀ ਰਹਿੰਦਾ ਹੈ। ਜਿਵੇਂ ਰੁੱਤਾਂ ਬਦਲ ਜਾਂਦੀਆਂ ਨੇ ਸੂਰਜ ਇੱਕ ਹੀ ਰਹਿੰਦਾ ਹੈ, ਇਸੇ ਤਰ੍ਹਾਂ ਯੁੱਗ ਬਦਲ ਜਾਂਦੇ ਨੇ। ਸਤਯੁਗ ਤ੍ਰੇਤਾ ਦੁਆਪਰ ਭਣੀਐ, ਕਲਯੁਗ ਊਤਮੋ ਜੁਗਾਂ ਮਾਹੇ, ਪਰ ਵਾਹਿਗੁਰੂ ਇੱਕੋ ਹੀ ਰਹਿੰਦਾ ਹੈ। ਹਜ਼ੂਰ ਕਹਿੰਦੇ ਮੈਂ ਤੇ ਉਸੇ ਨੂੰ ਆਪਣੇ ਮਨ ਦੇ ਵਿੱਚ ਵਸਾਇਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਖਾਲਕ ਕਾ ਆਦੇਸ਼ ਤੁਹਾਡੇ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।